ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਾਮਿਨ ਪੇਸ਼ੀ ਖਿਦਮਤ ਤੇ ਸਬਕ ਨੰਬਰ 50 ਜਿਸਦਾ ਉਨਵਾਨ ਏ ਦਾਊਦ ਨਬੀ ਤੇ ਮਸੀਹਾ। ਪਿਛਲੇ 4 ਸਬਕਾਂ ਵਿੱਚ ਅਸੀਂ ਦਾਊਦ ਨਬੀ ਦੀ ਕਹਾਣੀ ਸੁਣਦੇ ਆਣ ਡੇ ਹਾਂ। ਅਸੀਂ ਵੇਖਿਆ ਕਿ ਦਾਊਦ ਇੱਕ ਚਰਵਾਹਾ, ਬਰਬਤ ਨਵਾਜ਼, ਹਮਦੋ ਸਨਾ ਨਵੀਸ, ਕਲਾਮ ਖੁਦਾ ਨੂੰ ਸਿੱਖਣ ਵਾਲਾ, ਜੰਗੀ ਸੂਰਮਾ, ਇਸਰਾਇਲ ਦਾ ਬਾਦਸ਼ਾਹ ਤੇ ਖੁਦਾ ਦਾ ਨਬੀ ਸੀ। ਆਪਣੇ ਆਖਰੀ ਸਬਕ ਵਿੱਚ ਅਸੀਂ ਵੇਖਿਆ ਕਿ ਦਾਊਦ ਗੁਨਾਹਗਾਰ ਵੀ ਸੀ ਕਿਉਂਕਿ ਉਹਨੇ ਇੰਜ ਦਾ ਕੰਮ ਕੀਤਾ ਜਿਸ ਦੀ ਬਦੌਲਤ ਖੁਦਾ ਸਖ਼ਤ ਨਾਰਾਜ਼ ਹੋਇਆ। ਫਿਰ ਅਸੀਂ ਇਹ ਵੀ ਵੇਖਿਆ ਕਿ ਖੁਦਾ ਨੇ ਦਾਊਦ ਦੇ ਗੁਨਾਹ ਬਖਸ਼ੇ ਕਿਉਂਕਿ ਉਹਨੇ ਆਪਣੇ ਗੁਨਾਹਾਂ ਦੀ ਮੁਆਫ਼ੀ ਮੰਗੀ, ਤੋਬਾ ਕੀਤੀ ਤੇ ਸੱਚੇ ਦਿਲ ਦੇ ਨਾਲ ਖੁਦਾ ਦੇ ਵੱਲ ਰਜੂ ਲਿਆਇਆ। ਇਸ ਤੋਂ ਇਲਾਵਾ ਨਿਜਾਤ ਦਹਿੰਦੇ ਦੀ ਬਾਬਤ ਖੁਦਾ ਨੇ ਜਿਹੜਾ ਵਾਅਦਾ ਕੀਤਾ ਸੀ ਉਹਨੂੰ ਕਬੂਲ ਕੀਤਾ ਕਿ ਉਹ ਨਿਜਾਤ ਦਹਿੰਦਾ ਦੁਨੀਆਂ ਵਿੱਚ ਆਏਗਾ ਤੇ ਸਾਰੇ ਗੁਨਾਹਗਾਰਾਂ ਦੇ ਗੁਨਾਹਾਂ ਦੀ ਸਜ਼ਾ ਬਰਦਾਸ਼ਤ ਕਰੇਗਾ ਤਾਂ ਕਿ ਗੁਨਾਹਗਾਰ ਬਚ ਜਾਣ। ਅੱਜ ਅਸੀਂ ਇਸ ਖੂਬਸੂਰਤ ਕਿਤਾਬ ਤੇ ਗੌਰ ਕਰਾਂਗੇ ਜੋ ਕਿਤਾਬ ਮੁਕੱਦਸ ਦੇ ਦਰਮਿਆਨ ਵਿੱਚ ਏ। ਕੀ ਤੁਹਾਨੂੰ ਇਸ ਕਿਤਾਬ ਦਾ ਪਤਾ ਏ? ਹਾਂਜੀ, ਇਹ ਜ਼ਬੂਰ ਦੀ ਕਿਤਾਬ ਏ। ਜ਼ਬੂਰ ਦੀ ਕਿਤਾਬ ਵਿੱਚ 150 ਬਾਬ ਜਾਂ ਇੰਜ ਕਹਿ ਲਓ ਕਿ 150 ਜ਼ਬੂਰ ਨੇ। ਜ਼ਬੂਰ ਨਵੀਸ ਦੀ ਮੁੱਦਤ ਸੈਂਕੜੋਂ ਸਾਲ ਏ ਤੇ ਇਹਨਾਂ ਨੂੰ ਲਿਖਣ ਵਾਸਤੇ ਖੁਦਾ ਨੇ ਮੁਖਤਲਿਫ ਨਬੀਆਂ ਨੂੰ ਇਸਤੇਮਾਲ ਕੀਤਾ ਜਿਨ੍ਹਾਂ ਵਿੱਚ ਮੂਸਾ, ਸੁਲੇਮਾਨ, ਆਸਫ ਤੇ ਬਨੀ ਕੋਰਾ ਸ਼ਾਮਿਲ ਨੇ। ਤਾਹਮ ਦਾਊਦ ਨਬੀ ਨੇ ਬਾਕੀ ਸਾਰੇ ਜ਼ਬੂਰ ਨਵੀਸਾਂ ਤੋਂ ਜ਼ਿਆਦਾ ਜ਼ਬੂਰ ਲਿਖੇ। ਅੱਜ ਅਸੀਂ ਪਹਿਲੇ 2 ਜ਼ਬੂਰਾਂ ਤੇ ਗੌਰੋ ਖੋਸ ਕਰਾਂਗੇ। ਪਹਿਲਾ ਜ਼ਬੂਰ ਦੁਨੀਆਂ ਵਿੱਚ ਪਾਏ ਜਾਣ ਵਾਲੇ 2 ਤਰ੍ਹਾਂ ਦੇ ਲੋਕਾਂ ਦੀ ਨਿਸ਼ਾਨਦੇਹੀ ਕਰਦਾ। ਇੱਕ ਉਹ ਨੇ ਜਿਹੜੇ ਸਿੱਧੀ ਰਾਹ ਤੇ ਯਾਨੀ ਖੁਦਾ ਦੀ ਰਾਹ ਤੇ ਟੁਰਦੇ ਤੇ ਉਹਦੀ ਮਰਜ਼ੀ ਨੂੰ ਪੂਰਾ ਕਰਦੇ ਨੇ। ਦੂਜੇ ਉਹ ਨੇ ਜਿਹੜੇ ਨਾਰਾਜ਼ਗੀ ਦੀ ਰਾਹ ਇਖਤਿਆਰ ਕਰਦੇ ਨੇ ਤੇ ਸ਼ਰਾਰਤ ਤੋਂ ਖੁਸ਼ ਹੁੰਦੇ ਨੇ ਤੇ ਦੂਸਰਿਆਂ ਦਾ ਨੁਕਸਾਨ ਕਰਕੇ ਰਾਹਤ ਪਾਉਂਦੇ ਨੇ। ਜ਼ਬੂਰ 1 ਵਿੱਚ ਲਿਖਿਆ ਹੈ, ਮੁਬਾਰਕ ਇਹ ਆਦਮੀ ਜਿਹੜਾ ਸਰੀਰਾਂ ਦੀ ਸਲਾਹ ਤੇ ਨਹੀਂ ਟੁਰਦਾ ਤੇ ਖਤਾਕਾਰਾਂ ਦੀ ਰਾਹ ਵਿੱਚ ਨਹੀਂ ਖਲੋਂਦਾ ਤੇ ਠੱਠਾ ਬਾਜ਼ਿਆਂ ਦੀ ਮਜਲਿਸ ਵਿੱਚ ਨਹੀਂ ਬੈਠਦਾ ਬਲਕਿ ਖੁਦਾ ਦੀ ਸ਼ਰੀਅਤ ਵਿੱਚ ਉਸਦੀ ਖੁਸ਼ਨੂਦੀ ਏ ਤੇ ਉਸੇ ਦੀ ਸ਼ਰੀਅਤ ਤੇ ਦਿਨ ਰਾਤ ਉਸਦਾ ਧਿਆਨ ਰਹਿੰਦਾ ਹੈ। ਉਹ ਉਸ ਦਰਖਤ ਦੇ ਵਾਂਗੂ ਏ ਜਿਹੜਾ ਪਾਣੀ ਦੀਆਂ ਨਦੀਆਂ ਦੇ ਕੋਲ ਲਗਾਇਆ ਗਿਆ ਹੋਵੇ, ਜਿਹੜਾ ਆਪਣੇ ਵੇਲੇ ਤੇ ਫਲ ਲਿਆਂਦਾ ਤੇ ਜਿਸਦਾ ਪੱਤਾ ਵੀ ਨਹੀਂ ਮੁਰਝਾਂਦਾ, ਸੋ ਜੋ ਕੁਝ ਉਹ ਕਰੇ ਬਰਾਬਰ ਹੋਵੇਗਾ। ਸ਼ਰੀਰ ਇੰਜ ਨਹੀਂ ਬਲਕਿ ਉਹ ਪੂਸੇ ਦੀ ਮਾਰਦ ਨੇ ਜਿਹਨੂੰ ਹਵਾ ਉਡਾ ਲੈ ਜਾਂਦੀ ਏ। ਇਸ ਲਈ ਸਰੀਰ ਅਦਾਲਤ ਵਿੱਚ ਕਾਇਮ ਨਾ ਰਵਣਗੇ ਨਾ ਖਤਕਰ ਸਾਧਕਾਂ ਦੀ ਜਮਾਤ ਵਿੱਚ, ਕਿਉਂਕਿ ਖੁਦਾਵੰਦ ਸਾਧਕਾਂ ਦੀ ਰਾਹ ਜਾਣਦਾ ਏ ਪਰ ਸਰੀਰਾਂ ਦੀ ਰਾਹ ਨਾਬੂਦ ਹੋ ਜਾਏਗੀ। ਅਸੀਂ ਇੱਥੇ ਵੇਖਦੇ ਹਾਂ ਕਿ ਮੁਬਾਰਕ ਲੋਕਾਂ ਦਾ ਕਿਰਦਾਰ ਕਿਵੇਂ ਏ ਤੇ ਸਰੀਰਾਂ ਤੇ ਹਲਾਕ ਹੋਣ ਵਾਲਿਆਂ ਲੋਕਾਂ ਦਾ ਤਰੀਕਾਕਾਰ ਕਿਵੇਂ। ਹਰ ਕੋਈ ਚਾਹੁੰਦਾ ਕਿ ਉਹ ਮੁਬਾਰਕ ਹੋਵੇ, ਕੋਈ ਵੀ ਸ਼ਖਸ ਹਲਾਕ ਹੋਣਾ ਨਹੀਂ ਚਾਹੁੰਦਾ। ਖੁਦਾ ਹਰ ਕਿਸੇ ਨੂੰ ਬਰਕਤ ਦੇਣਾ ਚਾਹੁੰਦਾ ਮਗਰ ਜ਼ਰੂਰੀ ਏ ਕਿ ਤੁਸੀਂ ਖੁਦਾ ਦੇ ਬਣਾਏ ਹੋਏ ਤਰੀਕੇ ਦੇ ਮੁਤਾਬਿਕ ਖੁਦਾ ਦੇ ਕੋਲ ਆਓ। ਬਰਕਤ ਦਾ ਉਹ ਤਰੀਕਾ ਕਿਹੜਾ ਏ? ਇਸ ਜ਼ਬੂਰ ਵਿੱਚ 2 ਖਿਆਲਾਂ ਦਾ ਖੁਲਾਸਾ ਪੇਸ਼ ਹੋਇਆ ਏ। ਪਹਿਲਾ ਇਹ ਕਿ ਉਹਨਾਂ ਲੋਕਾਂ ਦੀ ਰਾਹ ਇਖਤਿਆਰ ਨਾ ਕੀਤੀ ਜਾਏ ਜਿਹੜੇ ਖੁਦਾ ਦੇ ਕਲਾਮ ਨੂੰ ਮਜ਼ਾਕ ਸਮਝਦੇ ਨੇ। ਦੂਜਾ ਇਹ ਕਿ ਇਮਾਨ ਲਿਆਉਣਾ ਤੇ ਨਜਾਤ ਦੀ ਰਾਹ ਜੋ ਖੁਦਾ ਨੇ ਮੁਕਰਰ ਕੀਤੀ ਏ ਉਹਨੂੰ ਕਬੂਲ ਕਰਨਾ ਤੇ ਖੁਦਾ ਦੇ ਕਲਾਮ ਤੇ ਗੌਰ ਖੋਸ ਕੀਤਾ ਜਾਏ। ਜੇ ਤੁਸੀਂ ਖੁਦਾ ਦੀ ਮੁਕਰਰ ਕੀਤੀ ਹੋਈ ਸੱਚਾਈ ਦੀ ਰਾਹ ਨੂੰ ਮੰਨੋ ਤੇ ਉਸ ਰਾਹ ਤੇ ਸਦਾਕਤ ਦੇ ਨਾਲ ਟੁਰੋ ਜੋ ਖੁਦਾ ਨੇ ਮੁਕਰਰ ਕੀਤੀ ਏ ਤੇ ਖੁਦਾ ਦਾ ਕਲਾਮ ਬਿਆਨ ਕਰਦਾ ਏ ਕਿ ਤੁਸੀਂ ਉਸ ਦਰਖ਼ਤ ਦੀ ਮਾਨਦ ਹੋਵੋਗੇ ਜਿਹੜਾ ਪਾਣੀ ਦੀਆਂ ਨਦੀਆਂ ਦੇ ਕੋਲ ਲਾਇਆ ਗਿਆ ਹੋਵੇ। ਤੁਹਾਡੀ ਜ਼ਿੰਦਗੀ ਦਾ ਦਾਰੋ ਮਦਾਰ ਖੁਦ ਖੁਦਾ ਬਣ ਜਾਏਗਾ, ਯਾਨੀ ਤੁਸੀਂ ਖੁਦਾ ਵਿੱਚ ਕਾਇਮ ਹੋ ਜਾਵੋਗੇ ਤੇ ਮੌਸਮ ਦੇ ਮੁਤਾਬਕ ਫਲ ਵੀ ਪੈਦਾ ਕਰਨ ਲੱਗੋਗੇ। ਇਹ ਫਲ ਮੁਹੱਬਤ, ਖੁਸ਼ੀ, ਸੁਲ੍ਹਾ ਦਾ ਫਲ ਹੋਵੇਗਾ। ਤਾਹਮ ਜੇ ਤੁਸੀਂ ਖੁਦਾ ਦੀ ਸੱਚਾਈ ਦੀ ਰਾਹ ਤੇ ਨਹੀਂ ਟੁਰੋਗੇ ਤੇ ਤੁਸੀਂ ਉਸ ਬੂਸੇ ਦੀ ਮਾਨਦ ਹੋਵੋਗੇ ਜਿਹਨੂੰ ਹਵਾ ਉਡਾ ਲੈ ਜਾਂਦੀ ਏ। ਹੁਣ ਆਓ ਦੂਜੇ ਜ਼ਬੂਰ ਯਾਨੀ ਜ਼ਬੂਰ 2 ਦੇ ਵੱਲ ਟੁਰਨੇ ਆ ਤੇ ਇਹਦੇ ਤੇ ਗੌਰ ਖੋਸ ਕਰਨੇ ਆ। ਇਸ ਜ਼ਬੂਰ ਵਿੱਚ ਖੁਦਾ ਨੇ ਆਪਣੇ ਇਲਹਾਮ ਦੇ ਨਾਲ ਦੁਨੀਆ ਵਿੱਚ ਆਉਣ ਵਾਲੇ ਨਜਾਤ ਦਹਿੰਦਾ ਦੀ ਬਾਬਤ ਲਿਖਵਾਇਆ। ਆਓ ਦਾਊਦ ਨਬੀ ਦੀ ਮਾਰਫਤ ਖੁਦਾ ਦੇ ਮੂੰਹ ਚੋਂ ਨਿਕਲੇ ਹੋਏ ਇਸ ਪੈਗਾਮ ਨੂੰ ਗੌਰ ਨਾਲ ਸੁਣੀਏ। ਖੁਦਾ ਦਾ ਕਲਾਮ ਫਰਮਾਉਂਦਾ ਹੈ ਜ਼ਬੂਰ 2 ਤੇ ਪਹਿਲੀਆਂ 12 ਆਇਤਾਂ ਵਿੱਚ, ਕੌਮਾਂ ਕਿਸ ਲਈ ਤੈਸ਼ ਵਿੱਚ ਨੇ ਤੇ ਲੋਕ ਕਿਉਂ ਬਾਤਲ ਖਿਆਲ ਬੰਧਦੇ ਨੇ? ਖੁਦਾਵੰਦ ਤੇ ਉਸਦੇ ਮਸੀਹ ਦੇ ਖਿਲਾਫ਼ ਜ਼ਮੀਨ ਦੇ ਬਾਦਸ਼ਾਹ ਸਫ਼ ਅਰਾਈ ਕਰਕੇ ਤੇ ਹਾਕਮ ਆਪਸ ਵਿੱਚ ਮਸ਼ਵਰਾ ਕਰਕੇ ਕਹਿੰਦੇ ਨੇ, ਆਓ ਅਸੀਂ ਉਹਨਾਂ ਦੇ ਬੰਧਨ ਤੋੜ ਦਈਏ ਤੇ ਉਹਨਾਂ ਦੀਆਂ ਰੱਸੀਆਂ ਆਪਣੇ ਉੱਤੋਂ ਉਤਾਰ ਸੁੱਟੀਏ। ਉਹ ਜੋ ਆਸਮਾਨ ਤੇ ਤਖ਼ਤ ਨਸ਼ੀਨ ਏ ਹੱਸੇਗਾ, ਖੁਦਾਵੰਦ ਉਹਨਾਂ ਦਾ ਮਜ਼ਹਕਾ ਉਡਾਏਗਾ। ਉਦੋਂ ਉਹ ਆਪਣੇ ਗਜ਼ਬ ਵਿੱਚ ਉਹਨਾਂ ਦੇ ਨਾਲ ਕਲਾਮ ਕਰੇਗਾ ਤੇ ਆਪਣੇ ਕਹਿਰੇ ਸ਼ਦੀਦ ਵਿੱਚ ਉਹਨਾਂ ਨੂੰ ਪਰੇਸ਼ਾਨ ਕਰ ਦੇਵੇਗਾ। ਮੈਂ ਤੇ ਆਪਣੇ ਬਾਦਸ਼ਾਹ ਨੂੰ ਆਪਣੇ ਕੋਹੇ ਮਕਦਸ ਸਹਿਹੂਨ ਤੇ ਬਿਠਾ ਚੁੱਕਿਆ ਵਾਂ। ਮੈਂ ਉਸ ਫਰਮਾਨ ਨੂੰ ਬਿਆਨ ਕਰਾਂਗਾ। ਖੁਦਾਵੰਦ ਨੇ ਮੈਨੂੰ ਆਖਿਆ, ਤੂੰ ਮੇਰਾ ਬੇਟਾ ਏ, ਅੱਜ ਤੂੰ ਮੇਰੇ ਤੋਂ ਪੈਦਾ ਹੋਇਆ। ਮੇਰੇ ਕੋ ਮੰਗ ਤੇ ਮੈਂ ਕੌਮਾਂ ਨੂੰ ਤੇਰੀ ਮਿਰਾਸ ਵਾਸਤੇ ਤੇ ਜ਼ਮੀਨ ਦੇ ਇੰਤਹਾਈ ਹਿੱਸੇ ਤੇਰੀ ਮਲਕੀਅਤ ਵਾਸਤੇ ਤੈਨੂੰ ਬਖਸ਼ਾਂਗਾ। ਤੂੰ ਉਹਨਾਂ ਨੂੰ ਲੋਹੇ ਦੇ ਅਸਾਂ ਨਾਲ ਤੋੜੇਗਾ। ਕੁਮਹਾਰ ਦੇ ਬਰਤਨ ਦੀ ਤਰ੍ਹਾਂ ਤੂੰ ਉਹਨਾਂ ਨੂੰ ਚੱਕਣਾ ਚੂਰ ਕਰ ਦੇਵੇਂਗਾ। ਬਸ ਹੁਣ ਇਹ ਬਾਦਸ਼ਾਹੋ, ਦਾਨਿਸ਼ਮੰਦ ਬਣੋ, ਇਹ ਜ਼ਮੀਨ ਦੇ ਅਦਾਲਤ ਕਰਨ ਵਾਲੋ ਤਰਬੀਅਤ ਪਾਓ। ਡਰਦਿਆਂ ਹੋਇਆਂ ਖੁਦਾਵੰਦ ਦੀ ਇਬਾਦਤ ਕਰੋ, ਕੰਬਦਿਆਂ ਹੋਇਆਂ ਖੁਸ਼ੀ ਮਨਾਓ। ਬੇਟੇ ਨੂੰ ਚੁੰਮੋ, ਇੰਜ ਨਾ ਹੋਏ ਕਿ ਉਹ ਕਹਿਰ ਵਿੱਚ ਆਏ ਤੇ ਤੁਸੀਂ ਰਾਸਤੇ ਵਿੱਚ ਹਲਾਕ ਹੋ ਜਾਓ, ਕਿਉਂਕਿ ਉਸਦਾ ਗਜ਼ਬ ਜਲਦ ਭੜਕਣ ਨੂੰ ਏ। ਮੁਬਾਰਕ ਨੇ ਉਹ ਜਿਨ੍ਹਾਂ ਦਾ ਤਵੱਕਲ ਉਸ ਤੇ ਵੇ। ਖੁਦਾਵੰਦ ਖੁਦਾ ਨੇ ਦੂਸਰੇ ਜ਼ਬੂਰ ਵਿੱਚ ਜੋ ਵਜ਼ਾਹਤ ਕੀਤੀ ਏ ਕਿ ਤੁਸੀਂ ਇਹਨੂੰ ਸਮਝਿਆ, ਇਹ ਨਹਾਇਤ ਜ਼ਰੂਰੀ ਏ। ਇਸ ਜ਼ਬੂਰ ਵਿੱਚ ਖੁਦਾ ਨੇ ਨਜਾਤ ਦਹਿੰਦੇ ਦੇ 3 ਖੂਬਸੂਰਤ ਨਾਂ ਦੱਸੇ ਨੇ ਤੇ ਦੱਸਿਆ ਏ ਕਿ ਇਹ ਨਜਾਤ ਦਹਿੰਦਾ ਬਣੀ ਆਦਮ ਨੂੰ ਨਜਾਤ ਦੇਣ ਦੀ ਗਰਜ਼ ਵਿੱਚੋਂ ਦੁਨੀਆਂ ਵਿੱਚ ਆਏਗਾ। ਕੀ ਤੁਸੀਂ ਇਹ 3 ਨਾਂ ਸੁਣੇ? ਉਹ ਇਹ ਨੇ, ਮਸੀਹ, ਬਾਦਸ਼ਾਹ ਤੇ ਬੇਟਾ। ਆਓ ਦੁਨੀਆਂ ਦੇ ਇਸ ਨਜਾਤ ਦਹਿੰਦੇ ਦੇ ਇਹਨਾਂ 3 ਨਾਵਾਂ ਤੇ ਗੌਰ ਕਰਕੇ ਸੋਚੀਏ। ਪਹਿਲੇ ਨੰਬਰ ਤੇ ਅਸੀਂ ਵੇਖਣਾ ਕਿ ਖੁਦਾ ਨੇ ਨਜਾਤ ਦਹਿੰਦੇ ਨੂੰ ਮਸੀਹ ਆਖਿਆ। ਮਸੀਹ ਲਫ਼ਜ਼ ਦਾ ਮਤਲਬ ਏ ਮਸਾ ਕੀਤਾ ਹੋਇਆ ਜਾਂ ਚੁਣਿਆ ਹੋਇਆ ਜਾਂ ਮਖਸੂਸ ਕੀਤਾ ਹੋਇਆ, ਕਿਸੇ ਖਾਸ ਕੰਮ ਵਾਸਤੇ ਜੁਦਾ ਕੀਤਾ ਹੋਇਆ। ਖੁਦਾ ਮਸੀਹ ਨਾਂ ਲੈ ਕੇ ਬਣੀ ਆਦਮ ਨੂੰ ਇਹ ਕਹਿਣ ਡਿਆ ਸੀ ਕਿ ਉਸ ਆਉਣ ਵਾਲੇ ਨਜਾਤ ਦਹਿੰਦਾ ਦਾ ਦੁਨੀਆਂ ਵਿੱਚ ਆਉਣਾ ਮੁਕਰਰ ਕੀਤਾ ਗਿਆ ਹੈ। ਉਹਨੇ ਦੁਨੀਆਂ ਦਾ ਮੁਨਸਫ ਵੀ ਬਣਨਾ ਏ। ਇਸ ਜ਼ਬੂਰ ਦੀ ਪਹਿਲੀਆਂ 3 ਆਇਤਾਂ ਵਿੱਚ ਖੁਦਾ ਪੇਸ਼ਨਗੋਈ ਕਰਦਾ ਹੈ ਕਿ ਦੁਨੀਆਂ ਦਾ ਉਹ ਨਜਾਤ ਦਹਿੰਦਾ ਜਿਹਨੂੰ ਮੈਂ ਦੁਨੀਆਂ ਵਿੱਚ ਭੇਜਣ ਨੂੰ ਆ, ਉਹ ਹਸਤੀ ਏ ਜਿਹਨੂੰ ਜ਼ਿਆਦਾਤਰ ਬਨਿਆਦਮ ਕਬੂਲ ਨਹੀਂ ਕਰਨਗੇ ਬਲਕਿ ਉਹਨੂੰ ਰੱਦ ਕਰ ਦੇਣਗੇ। ਅਸੀਂ ਇਹ ਆਇਤ ਦੁਬਾਰਾ ਦੁਹਰਾਵਾਂਗੇ। ਕੌਮਾਂ ਕਿਸ ਲਈ ਤੈਸ਼ ਵਿੱਚ ਨੇ ਤੇ ਲੋਕੀ ਕਿਉਂ ਬਾਤਲ ਖਿਆਲ ਬੰਧਦੇ ਨੇ? ਖੁਦਾਵੰਦ ਤੇ ਉਸਦੇ ਮਸੀਹ ਦੇ ਖਿਲਾਫ਼ ਜ਼ਮੀਨ ਦੇ ਬਾਦਸ਼ਾਹ ਸਫ਼ ਅਰਾਈ ਕਰਕੇ ਤੇ ਹਾਕਮ ਆਪਸ ਵਿੱਚ ਮਸ਼ਵਰਾ ਕਰਕੇ ਕਹਿੰਦੇ ਨੇ, ਆਓ ਅਸੀਂ ਉਹਨਾਂ ਦੇ ਬੰਧਨ ਤੋੜ ਦਈਏ ਤੇ ਉਹਨਾਂ ਦੀਆਂ ਰੱਸੀਆਂ ਆਪਣੇ ਉੱਤੋਂ ਉਤਾਰ ਸੁੱਟੀਏ। ਜ਼ਬੂਰ 2 ਤੇ ਪਹਿਲੀਆਂ 3 ਆਇਤਾਂ। ਖੁਦਾ ਨੇ ਜਿਸ ਮਸੀਹ ਨੂੰ ਦੁਨੀਆਂ ਵਿੱਚ ਭੇਜਿਆ, ਦੁਨੀਆਂ ਦੇ ਲੋਕਾਂ ਨੇ ਉਹਨੂੰ ਕਬੂਲ ਕਿਉਂ ਨਾ ਕੀਤਾ? ਉਹਨਾਂ ਨੇ ਉਹਨੂੰ ਰੱਦ ਕਰ ਦਿੱਤਾ, ਕਿਉਂਕਿ ਉਹ ਪਾਕ ਜ਼ਾਤ ਤੇ ਬੇਐਬ ਹਸਤੀ ਸੀ। ਉਹ ਗੁਨਾਹ ਦੇ ਅਸਰ ਤੋਂ ਮੁਬਰਾ ਸੀ ਤੇ ਖੁਦਾ ਦਾ ਕਲਾਮ ਦੱਸਦੇ ਕਿ ਜੋ ਕੋਈ ਬਦੀ ਕਰਦੇ ਉਹ ਨੂਰ ਨਾਲ ਦੁਸ਼ਮਣੀ ਰੱਖਦੇ ਤੇ ਨੂਰ ਦੇ ਕੋਲ ਨਹੀਂ ਆਉਂਦਾ। ਇੰਜ ਨਾ ਹੋਵੇ ਕਿ ਉਹਦੇ ਕੰਮਾਂ ਤੇ ਮਲਾਮਤ ਕੀਤੀ ਜਾਏ। ਯੋਹੰਨਾ ਬਾਬ 3 ਆਇਤ ਨੰਬਰ 20। ਬਸ ਖੁਦਾ ਨੇ ਇਹਨਾਂ ਆਯਾਤ ਵਿੱਚ ਪੇਸ਼ਨਗੋਈ ਕਰਕੇ ਕਹਿ ਦਿੱਤਾ ਕਿ ਯਹੂਦੀ ਤੇ ਦੁਨੀਆਂ ਦੀਆਂ ਦੂਸਰੀਆਂ ਕੌਮਾਂ ਉਸ ਮੁਕੱਦਸ ਹਸਤੀ ਨੂੰ ਸਫਾ ਹਸਤੀ ਤੋਂ ਮਿਟਾਉਣ ਦੀ ਕੋਸ਼ਿਸ਼ ਕਰਨਗੀਆਂ, ਜਿਹਨੂੰ ਖੁਦਾ ਨੇ ਦੁਨੀਆਂ ਦਾ ਨਜਾਤ ਦਹਿੰਦਾ ਤੇ ਮੁਨਸਫ ਮੁਕਰਰ ਕੀਤਾ ਏ। ਲੇਕਿਨ ਖੁਦਾ ਨੂੰ ਸਭ ਮਾਲੂਮ ਸੀ ਕਿ ਉਹ ਮੱਕਾਰ ਲੋਕ ਉਹਦੇ ਨਾਲ ਕਿਵੇਂ ਸਲੂਕ ਕਰਨਗੇ। ਖੁਦਾ ਦਾ ਇਰਾਦਾ ਇਹ ਸੀ ਕਿ ਉਹ ਬਦਕਾਰਾਂ ਦੇ ਬੁਰੇ ਮਨਸੂਬੇ ਨੂੰ ਇਸਤੇਮਾਲ ਕਰਦਿਆਂ ਹੋਇਆਂ ਦੁਨੀਆਂ ਦੇ ਗੁਨਾਹਗਾਰਾਂ ਦੀ ਨਜਾਤ ਦੇ ਰਾਸਤ ਮਨਸੂਬੇ ਨੂੰ ਪੂਰਾ ਕਰੇ। ਇਸ ਲਈ ਅਸੀਂ ਇਸ ਜ਼ਬੂਰ ਵਿੱਚ ਵੇਖਦੇ ਹਾਂ ਕਿ ਉਹ ਜੋ ਅਸਮਾਨ ਤੇ ਤਖ਼ਤ ਨਸ਼ੀਨ ਹੱਸੇਗਾ, ਖੁਦਾਵੰਦ ਉਹਨਾਂ ਦਾ ਮਜ਼ਾਕਾ ਉਡਾਏਗਾ। ਜ਼ਬੂਰ 2 ਆਇਤ ਨੰਬਰ 4। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਹੈ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਹੈ 0341 30 43 110, ਯਾਨੀ 0341 30 43 110। ਇਸ ਤੋਂ ਇਲਾਵਾ ਸਾਡਾ ਈਮੇਲ ਆਈਡੀ ਹੈ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਿਵੋ। ਖੁਦਾ ਹਾਫਿਜ਼।